ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰਹੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵਲਾਵਹੋ ਨਾਨਕ ਕੀ ਬੇਨੰਤੀ ਹਰ ਪਹਿ ਅਪਨਾ ਨਾਮ ਜਪਾਵਹੋ ਪ੍ਰਭ ਦਾਤਉ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲੈ ਦਾਨ ਸੰਤ ਰੇਨ ਜਿਹ ਲਗ ਭਾਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨਹੋ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸਤਿਗੁਰੂ ਗਰੀਬ ਨਿਵਾਸ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ੋਭਤ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਹਫ਼ਤਾਵਾਰੀ ਦੀਵਾਨਾਂ ਵਿੱਚ ਸਤਿਗੁਰਾਂ ਦੀ ਕਿਰਪਾ ਦੇ ਨਾਲ ਹਾਜ਼ਰੀਆਂ ਭਰਨ ਦਾ ਆਪ ਸਰਬੱਤ ਵਡਭਾਗੀ ਸੰਗਤਾਂ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਰੂਪ ਗੁਰਬਾਣੀ ਦਾ ਕੀਰਤਨ ਸਰਵਣ ਕਰ ਆਨੰਦ ਮਾਣਿਆ ਦਾਸ ਦੀ ਹਾਜ਼ਰੀ ਆਪ ਜੀ ਦੀ ਸੇਵਾ ਵਿੱਚ ਕੁਝ ਸਮਾਂ ਪ੍ਰਵਾਨ ਕਰੋ। ਗੁਰਮਤਿ ਵਿਚਾਰਾਂ ਦੀ ਸਾਂਝ ਪਾ ਸਕਾਂ, ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਬਖਸ਼ੇ ਹੋਏ ਅਮੋਲਕ ਬੇਅੰਤ ਕੀਮਤੀ ਭੰਡਾਰ ਦੇ ਵਿੱਚੋਂ ਪਾਵਨ ਪਵਿੱਤਰ ਸ਼ਬਦ ਬੇਨਤੀ ਵਾਚਕ ਕੀਰਤਨ ਰੂਪ ਵਿੱਚ ਸਰਵਣ ਕਰ ਰਹੇ ਸੀ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੈ, ਸੁਣ ਸੁਣ ਜੀਵਾ ਤੇਰੀ ਬਾਣੀ। ਹੇ ਮੇਰੇ ਸਾਹਿਬ, ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ, ਮੇਰਾ ਨਿਮਾਣੇ ਦਾ ਤੂੰ ਹੀ ਮਾਣ ਹੈ। ਤੁਝ ਉੱਪਰ ਮੇਰਾ ਹੈ ਮਾਣਾ, ਤੂੰ ਹੈ ਮੇਰਾ ਤਾਣਾ ਰਾਮ। ਮਹਾਰਾਜ ਆਪਣੇ ਪ੍ਰਭੂ ਪਰਮੇਸ਼ਰ ਜੀ, ਮੈਂ ਆਪ ਜੀ ਦੇ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਆਪ ਜੀ ਦੀ ਪਾਵਨ ਬਾਣੀ ਨੂੰ ਸਰਵਣ ਕਰ ਕਰਕੇ ਹੀ ਸਾਡਾ ਆਤਮਿਕ ਜੀਵਨ ਹੈ। ਸੁਣ ਸੁਣ ਜੀਵਾ ਤੇਰੀ ਬਾਣੀ, ਬਾਣੀ ਆਤਮਿਕ ਜੀਵਨ ਦੀ ਦਾਤ ਬਖਸ਼ਿਸ਼ ਕਰਦੀ ਹੈ। ਆਤਮਿਕ ਜੀਵਨ ਹੀ ਨਹੀਂ ਬਲਕਿ ਸਰੀਰਕ ਜੀਵਨ ਦੀ ਵੀ ਸੁਚੱਜੀ ਸਿਹਤ ਸਾਨੂੰ ਗੁਰੂ ਕੀ ਬਾਣੀ ਬਖਸ਼ਿਸ਼ ਕਰਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਪਾਵਨ ਫੁਰਮਾਨ ਕੀਤਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਹੀ ਗੁਰੂ ਹੈ, ਗੁਰੂ ਹੀ ਬਾਣੀ ਸਰੂਪ ਹੈ। ਬਾਣੀ ਵਿੱਚ ਸਭ ਨਾਲੋਂ ਸ੍ਰੇਸ਼ਟ ਨਾਮ ਅੰਮ੍ਰਿਤ ਹੈ। ਸਤਿਗੁਰੂ ਮਹਾਰਾਜ ਜੀ ਬਾਣੀ ਉਚਾਰਨ ਕਰਕੇ ਜੋ ਉਪਦੇਸ਼ ਦਿੰਦੇ ਨੇ, ਗੁਰਬਾਣੀ ਜੋ ਸਾਨੂੰ ਕਹਿ ਰਹੀ ਹੈ, ਸੇਵਕ ਬਣ ਕੇ ਜਾਨ ਪਿਆਰਾ ਗੁਰਬਾਣੀ ਦੇ ਉਪਦੇਸ਼ ਨੂੰ ਮੰਨੇ, ਤਾਂ ਪ੍ਰਤੱਖ ਗੁਰੂ ਇਹ ਪਾਵਨ ਜੋ ਬਾਣੀ ਹੈ ਇਹ ਸੰਸਾਰ ਤੋਂ ਜੀਵ ਦਾ ਨਿਸਤਾਰਾ ਕਰਦੀ ਹੈ, ਪਾਰ ਉਤਾਰਾ ਕਰਦੀ ਹੈ। ਗੁਰਸਿੱਖੀ ਜੀਵਨ ਦਾ ਆਧਾਰ ਹੀ ਗੁਰਬਾਣੀ ਹੈ। ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ। ਜਗਤ ਦੇ ਤਾਰਨਹਾਰ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਉੱਪਰ ਅਵਤਾਰ ਧਾਰਨ ਕਰਕੇ ਆਪਣਾ ਪਰਮ ਪਵਿੱਤਰ ਜੋ ਉਪਦੇਸ਼ ਸੱਚ ਦੇ ਮਾਰਗ 'ਤੇ ਚੱਲਣ ਵਾਲਾ ਕੁੱਲ ਲੋਕਾਈ ਨੂੰ ਬਖਸ਼ਿਆ, ਉਹ ਪਾਵਨ ਬਾਣੀ ਉਚਾਰਨ ਕਰਕੇ ਹੀ ਬਖਸ਼ਿਸ਼ ਕੀਤਾ। ਸਭ ਤੋਂ ਪਹਿਲਾਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੋਪਾਲ ਪਾਂਧੇ ਪ੍ਰਤੀ ਸ਼ਬਦ ਉਚਾਰਨ ਕੀਤਾ ਸੀ। ਜਦ ਪਿਤਾ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਵਿਦਿਆ ਪੜ੍ਹਾਉਣ ਦੇ ਖਿਆਲ ਨਾਲ ਗੋਪਾਲ ਪਾਂਧੇ ਪਾਸ ਲੈ ਕੇ ਗਏ ਸਨ, ਪਾਂਧਾ ਜੀ ਮੇਰੇ ਪੁੱਤਰ ਨਾਨਕ ਨੂੰ ਚੰਗੀ ਵਿਦਿਆ ਪੜ੍ਹਾਓ, ਉਸ ਵਕਤ ਆਮ ਬਾਲਕਾਂ ਦੇ ਵਾਂਗ ਗੋਪਾਲ ਪਾਂਧਾ ਜੀ ਨੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਵਿਦਿਆ ਪੜ੍ਹਾਉਣੀ ਆਰੰਭ ਕਰਨੀ ਚਾਹੀ। ਇਤਿਹਾਸ ਵਿੱਚ ਵਾਕਿਆਤ ਦਰਜ ਹੈ ਕਿ ਪਹਿਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਮ ਬਾਲਕਾਂ ਦੀ ਤਰ੍ਹਾਂ ਵਿਦਿਆ ਪੜ੍ਹੀ। ਜਿਵੇਂ ਬਾਲਕਾਂ ਨੂੰ ਪਾਂਧਾ ਪੜ੍ਹਾਉਂਦਾ ਹੈ ਮਗਰ ਮਗਰ ਬੋਲ ਕੇ ਸਤਿਗੁਰੂ ਜੀ ਪੜ੍ਹਦੇ ਹਨ, ਔਰ ਜੋ ਕੁਝ ਯਾਦ ਕਰਾਉਣਾ ਚਾਹੁੰਦਾ ਹੈ ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਪਾਂਧੇ ਨੂੰ ਸੁਣਾਉਂਦੇ ਨੇ। ਪਾਂਧਾ ਮਨ ਵਿੱਚ ਸੋਚ ਸੋਚ ਹੈਰਾਨ ਹੁੰਦਾ ਕਿ ਇਸ ਬਾਲਕ ਦੀ ਬੁੱਧੀ ਬੜੀ ਵਿਲੱਖਣ ਹੈ, ਬੜਾ ਪ੍ਰਭਾਵਿਤ ਹੋ ਰਿਹਾ ਹੈ, ਇਹ ਬਾਲਕ ਤਾਂ ਛੇਤੀ ਹੀ ਬੜੀ ਵਿਦਿਆ ਪੜ ਜਾਵੇਗਾ। ਦੂਸਰੇ ਦਿਨ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਠਸ਼ਾਲਾ ਵਿੱਚ ਪਹੁੰਚੇ ਨੇ, ਅੱਜ ਹੁਣ ਕੱਲ੍ਹ ਦੀ ਤਰ੍ਹਾਂ ਬੋਲਦੇ ਨਹੀਂ, ਚੁੱਪ ਹਨ। ਬਾਕੀ ਬਾਲਕ ਤਾਂ ਪਾਂਧੇ ਦੇ ਮਗਰ ਬੋਲ ਬੋਲ ਆਪਣਾ ਸਬਕ ਆਪਣਾ ਲੈਸਨ ਯਾਦ ਕਰਦੇ ਨੇ, ਪਰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਬਿਲਕੁਲ ਖਾਮੋਸ਼। ਹੈਰਾਨ ਹੈ ਪਾਂਧਾ ਕਿ ਕੱਲ੍ਹ ਤਾਂ ਬੜੀ ਚਤੁਰਾਈ ਦੇ ਨਾਲ, ਬੜੀ ਸਿਆਣਪ ਦੇ ਨਾਲ, ਬੜੇ ਤੇਜ਼ ਦਿਮਾਗ ਦੇ ਨਾਲ ਇਹ ਸਾਰੇ ਅੱਖਰਾਂ ਨੂੰ ਧਾਰਨ ਕਰਦੇ ਸਨ, ਵਿਦਿਆ ਪੜ੍ਹਦੇ ਸਨ, ਅੱਜ ਬੋਲਦੇ ਕਿਉਂ ਨਹੀਂ? ਜਦੋਂ ਪੁੱਛਿਆ ਸੀ ਇਹ ਨਾਨਕ ਜੀ ਕੀ ਗੱਲ ਬੋਲਦੇ ਕਿਉਂ ਨਹੀਂ, ਤਾਂ ਸਤਿਗੁਰਾਂ ਉਸ ਵੇਲੇ ਫੁਰਮਾਇਆ ਸੀ, ਪਾਂਧਾ ਜੀ ਤੁਸੀਂ ਕਿਹੜੀ ਵਿਦਿਆ ਜਾਣਦੇ ਹੋ ਜੋ ਮੈਨੂੰ ਪੜ੍ਹਾਉਣਾ ਚਾਹੁੰਦੇ ਹੋ? ਪਹਿਲੀ ਵਾਰ ਇਹ ਬਚਨ ਕਿਸੇ ਬਾਲਕ ਦੇ ਮੁੱਖੋਂ ਸਰਵਣ ਕੀਤਾ, ਪਾਂਧੇ ਦੀ ਹੈਰਾਨੀ ਦੀ ਕੋਈ ਹੱਦ ਨਹੀਂ। ਕਿਹਾ ਸੀ ਕਿ ਇਸ ਵਕਤ ਜਿੰਨੀ ਵੀ ਪ੍ਰਚਲਿਤ ਵਿਦਿਆ ਹੈ ਉਹ ਮੈਂ ਸਾਰੀ ਜਾਣਦਾ ਹਾਂ, ਅੱਖਰਾਂ ਦੀ ਵਿਦਿਆ, ਜ਼ਮੀਨੀ ਵਿਦਿਆ, ਆਕਾਸ਼ੀ ਵਿਦਿਆ, ਹੋਰ ਹਰ ਤਰ੍ਹਾਂ ਦੀ ਜਿੰਨੀ ਪ੍ਰਚਲਿਤ ਹੈ ਉਹ ਮੈਂ ਜਾਣਦਾ ਹਾਂ, ਔਰ ਮੈਂ ਸਾਰੀ ਤੁਹਾਨੂੰ ਪੜ੍ਹਾਵਾਂਗਾ। ਸਤਿਗੁਰਾਂ ਕਿਹਾ ਸੀ ਇਸ ਦਾ ਫਾਇਦਾ ਕੀ ਹੈ, ਇਸ ਦਾ ਲਾਭ ਕੀ ਹੈ? ਕਹਿਣ ਲੱਗਾ ਦੇਖ ਨਾਨਕ, ਪਿਤਾ ਤੁਹਾਡਾ ਜੋ ਹੈ ਬਾਬਾ ਮਹਿਤਾ ਕਾਲੂ ਉਹ ਪਟਵਾਰੀ ਹੈ, ਸਰਕਾਰੀ ਦਰਬਾਰੇ ਅਸਰ ਰਸੂਖ ਵਾਲਾ ਹੈ, ਚੰਗੀ ਪਹੁੰਚ ਵਾਲਾ ਹੈ। ਜੇ ਤੁਸੀਂ ਵਿਦਿਆ ਪੜ੍ਹ ਲਵੋ ਤਾਂ ਦੁਨੀਆਂ ਦੇ ਉੱਪਰ ਕੋਈ ਉੱਚਾ ਮਰਾਤਬਾ ਮਿਲ ਸਕਦਾ ਹੈ, ਕੋਈ ਨਾ ਕੋਈ ਚੰਗੀ ਨੌਕਰੀ ਮਿਲ ਸਕਦੀ ਹੈ, ਜਾਂ ਤੁਸੀਂ ਖੁਦ ਵੀ ਕੋਈ ਵਪਾਰ ਆਪਣਾ ਕਾਰੋਬਾਰ ਖੋਲ੍ਹ ਸਕਦੇ ਹੋ, ਵਿਦਿਆ ਦੇ ਬਲਬੂਤੇ ਆਪਣੀ ਜ਼ਿੰਦਗੀ ਸਤਿਕਾਰ ਭਰੀ ਗੁਜ਼ਾਰ ਸਕਦੇ ਹੋ, ਔਰ ਇਉਂ ਚੰਗਾ ਰੁਜ਼ਗਾਰ ਪ੍ਰਾਪਤ ਕਰਕੇ ਆਪਣਾ ਸੋਹਣਾ ਗੁਜ਼ਾਰਾ ਚਲਾ ਸਕਦੇ ਹੋ। ਸਤਿਗੁਰਾਂ ਕਿਹਾ ਪਾਂਧਾ ਜੀ ਬੱਸ ਕੇ ਕੁਝ ਹੋਰ ਵੀ ਕਹਿਣ ਲੱਗਾ, ਹੋਰ ਤਾਂ ਕੁਝ ਨਹੀਂ, ਕਿ ਤੁਹਾਡੀ ਪੜ੍ਹਾਈ ਵਿਦਿਆ ਪਰਲੋਕ ਵਿੱਚ ਕੰਮ ਆਵੇਗੀ, ਅੱਗਾ ਸਵਾਰੇਗੀ? ਗੋਪਾਲ ਪਾਂਧਾ ਕਹਿਣ ਲੱਗਾ ਨਹੀਂ, ਅੱਗਾ ਨਹੀਂ, ਇਹ ਸਵਾਰਦੀ, ਇਹ ਤਾਂ ਦੁਨੀਆਂ ਦਾ ਗੁਜ਼ਰਾਨ ਹੈ। ਹਜ਼ੂਰ ਨੇ ਫਰਮਾਇਆ ਸੀ ਇਨ ਬਿਧ ਚਿੱਤ ਪਾਂਧਾ ਸੁਨ ਸੁਰਤ ਪਾਂਧਾ ਫਾਹੇ ਪੜ੍ਹੇ ਅਪਾਰ। ਜਿਹੜੀ ਵਿਦਿਆ ਤੁਸੀਂ ਮੈਨੂੰ ਪੜ੍ਹਾਉਣੀ ਚਾਹੁੰਦੇ ਹੋ ਅਤੇ ਜੋ ਇਸ ਦੇ ਮੈਨੂੰ ਲਾਭ ਦੱਸ ਰਹੇ ਹੋ, ਇਸ ਵਿਧੀ ਨਾਲ ਤਾਂ ਇਹ ਜਿਹੜਾ ਚਿੱਤ ਹੈ ਇਹ ਹੋਰ ਜੰਜਾਲਾਂ ਵਿੱਚ ਬੰਨਿਆ ਜਾਂਦਾ ਹੈ, ਬਹੁਤੇ ਫਾਹੇ ਪੈਂਦੇ ਨੇ, ਕੋਈ ਇਹਨਾਂ ਜੰਜਾਲਾਂ ਤੋਂ ਛੁੱਟਣ ਵਾਲੀ ਵਿਦਿਆ ਦੱਸੋ, ਜਿਹੜੀ ਇਹਨਾਂ ਸੰਸਾਰਕ ਜੰਜਾਲਾਂ ਤੋਂ ਮੋਹ ਮਾਇਆ ਤੋਂ ਛੁਡਾ ਲਵੇ, ਉਹ ਵਿਦਿਆ ਕੋਈ ਦੱਸੋ। ਪਾਂਧਾ ਕਹਿਣ ਲੱਗਾ ਉਹ ਵਿਦਿਆ ਕਿਹੜੀ ਹੈ? ਮਹਾਰਾਜ ਨੇ ਫਰਮਾਇਆ ਛੁਟਿਓ ਜੇ ਚਾਹੈ ਲੇਖਾ ਇਹ ਗਾਹ ਹੈ ਜਾਓ ਮੈਂ ਕਰੋ ਉਚਾਰ। ਜੇ ਪਰਲੋਕ ਵਿੱਚ ਛੁੱਟਣਾ ਚਾਹੁੰਦੇ ਹੋ ਜਾਂ ਜੀਵਤ ਭਾਵ ਵਿੱਚ ਹੀ ਜੰਜਾਲਾਂ ਤੋਂ ਛੁੱਟਣਾ ਚਾਹੁੰਦੇ ਹੋ ਤਾਂ ਇਹ ਲਿਖਤ ਲਿਖਣੀ ਸਿੱਖ ਲਓ ਜੋ ਮੈਂ ਉਚਾਰਨ ਕਰਕੇ ਤੁਹਾਨੂੰ ਦੱਸਦਾ ਹਾਂ। ਗੁਰਬਾਣੀ ਦਾ ਸਭ ਤੋਂ ਪਹਿਲਾ ਸ਼ਬਦ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੋਪਾਲ ਪਾਂਧੇ ਪ੍ਰਤੀ ਉਚਾਰਨ ਕੀਤਾ ਸ੍ਰੀ ਰਾਗ ਦੇ ਵਿੱਚ। ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲੇਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾ ਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਸੋ ਹਜ਼ੂਰ ਨੇ ਫੁਰਮਾਨ ਕੀਤਾ ਕਿ ਜਿਵੇਂ ਦੀਵੇ ਦੀ ਕਾਲਖ ਨੂੰ ਇਕੱਤਰ ਕਰਕੇ ਉਹਦੇ ਤੋਂ ਸਿਆਹੀ ਬਣਾਈ ਜਾਂਦੀ ਹੈ, ਪ੍ਰਾਤਨ ਸਮੇਂ ਦਾ ਇਹੀ ਰਿਵਾਜ਼ ਸੀ, ਇਹੀ ਢੰਗ ਸੀ ਕਿ ਦੀਵੇ ਦੀ ਕਾਲਖ ਦੇ ਨਾਲ ਹੀ ਸਿਆਹੀ ਤਿਆਰ ਹੁੰਦੀ ਸੀ। ਜਾਲ ਮੋਹ ਕਸ ਮਸ ਕਰ, ਹਿਰਦੇ ਵਿੱਚੋਂ ਮੋਹ ਨੂੰ ਸਾੜ ਕੇ ਘਸਾਉਣ ਰੂਪ ਖਤਮ ਕਰਨ ਰੂਪ ਸਿਆਹੀ ਕਰੋ, ਸਿਆਹੀ ਬਣਾਓ। ਮਤ ਕਾਗਦ ਕਰ ਸਾਰ, ਸ੍ਰੇਸ਼ਟ ਮਤ ਜੋ ਹੈ ਇਸ ਨੂੰ ਕਾਗਜ਼ ਬਣਾ ਲਵੋ। ਭਾਵ ਕਲਮ ਕਰ, ਪ੍ਰੇਮ ਰੂਪੀ ਕਲਮ ਆਪਣੇ ਇਸ ਚਿੱਤ ਦੇ ਹੱਥ ਵਿੱਚ ਪਕੜਾਓ। ਚਿੱਤ ਲਿਖਾਰੀ, ਚਿੱਤ ਨੂੰ ਲਿਖਣ ਵਾਲਾ ਲਿਖਾਰੀ ਬਣਾਓ। ਗੁਰ ਪੁੱਛ ਲਿਖ ਵਿਚਾਰ, ਜਿਵੇਂ ਉਸਤਾਦ ਕੋਲੋਂ ਪੁੱਛ ਕੇ ਬਾਲਕ ਕਾਗਜ਼ ਦੇ ਉੱਪਰ ਹਿੰਦਸੇ ਲਿਖਦੇ ਨੇ, ਅੱਖਰ ਲਿਖਦੇ ਨੇ, ਹਰਫ਼ ਲਿਖਦੇ ਨੇ, ਇਉਂ ਅਧਿਆਤਮਿਕ ਗੁਰੂ ਦੇ ਪਾਸੋਂ ਪੁੱਛ ਕੇ ਸ੍ਰੇਸ਼ਟ ਵਿਚਾਰ ਆਪਣੀ ਮਤ ਰੂਪੀ ਕਾਗਜ਼ 'ਤੇ ਲਿਖੋ। ਕੀ ਲਿਖਣਾ ਹੈ? ਲਿਖ ਨਾਮ ਸਾ ਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਵਾਹਿਗੁਰੂ ਦੇ ਨਾਮ ਦੀ ਸਿਫਤ ਸਲਾਹ ਲਿਖੋ, ਪਰਮੇਸ਼ਰ ਦਾ ਨਾਮ ਲਿਖੋ। ਜਿਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਅੰਤ ਪਾਰਾਵਾਰ ਨਹੀਂ, ਉਸ ਪਰਮੇਸ਼ਰ ਦੀ ਸਿਫਤ ਇਸ ਮਤ ਉੱਪਰ ਲਿਖ ਲਵੋ। ਫਿਰ ਫੁਰਮਾਇਆ, ਬਾਬਾ ਇਹੋ ਲੇਖਾ ਲਿਖ ਜਾਣ, ਐ ਬਾਬਾ ਐ ਪਾਂਧਾ ਜੀ ਜੇ ਇਹ ਲਿਖਤ ਲਿਖਣੀ ਜਾਣ ਲਵੋ, ਭਾਵ ਐਸੀ ਲਿਖਤ ਲਿਖਣ ਦੀ ਜੇ ਜਾਚ ਆ ਜਾਵੇ, ਜੇ ਢੰਗ ਤਰੀਕਾ ਆ ਜਾਵੇ, ਮੋਹ ਇਤਿਆਦਿਕ ਔਗਣਾਂ ਦਾ ਸਾੜਨਾ ਇਹ ਸਿਆਹੀ, ਸ੍ਰੇਸ਼ਟ ਮਤ ਰੂਪੀ ਕਾਗਜ਼, ਲਿਖਣ ਵਾਲਾ ਲਿਖਾਰੀ ਆਪਣਾ ਚਿੱਤ, ਤੇ ਚਿੱਤ ਦੇ ਇਸ ਮਨ ਰੂਪੀ ਹੱਥ ਵਿੱਚ ਪ੍ਰੇਮ ਰੂਪੀ ਕਲਮ, ਜਦੋਂ ਇਸ ਪ੍ਰੇਮ ਰੂਪੀ ਕਲਮ ਦੇ ਨਾਲ ਤੁਸੀਂ ਆਪਣੀ ਮਤ ਦੇ ਉੱਪਰ ਪਰਮੇਸ਼ਰ ਦੀ ਸਿਫਤ ਸਲਾਹ ਦੀ ਲਿਖਤ ਲਿਖਣੀ ਜਾਣ ਲਵੋ, ਤਾਂ ਫਿਰ ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ। ਦਰਗਾਹ ਵਿੱਚ ਜਿੱਥੇ ਲੇਖਾ ਮੰਗਿਆ ਜਾਂਦਾ ਹੈ, ਉੱਥੇ ਇਹ ਵਾਹਿਗੁਰੂ ਦੇ ਨਾਮ ਦੀ ਲਿਖਤ ਜੋ ਹੈ ਸੱਚਾ ਨਿਸ਼ਾਨ, ਸੱਚਾ ਪ੍ਰਵਾਨਾ ਹੋਵੇਗੀ। ਹੱਥ ਦੇ ਵਿੱਚ ਆਪਣੇ ਕੋਲ ਇਹ ਸੱਚੀ ਲਿਖਤ ਹੋਵੇਗੀ, ਜਿਹਦੇ ਰਾਹੀਂ ਜਮਾਂ ਤੋਂ ਛੁੱਟਿਆ ਜਾ ਸਕੇਗਾ ਔਰ ਪਾਰ ਉਤਾਰਾ ਹੋਵੇਗਾ। ਪਾਵਨ ਸ਼ਬਦ ਉਚਾਰਨ ਕਰਕੇ ਹਜ਼ੂਰ ਨੇ ਸਿੱਖਿਆ ਫਰਮਾਈ, ਚਰਨ ਪਕੜ ਲਏ ਸੀ ਪਾਂਧਾ ਗੋਪਾਲ ਜੀ ਨੇ। ਔਰ ਇਤਿਹਾਸ ਵਿੱਚ ਵਰਣਨ ਹੈ ਕਿ ਤੀਸਰੇ ਦਿਨ ਜਦ ਸਤਿਗੁਰੂ ਜੀ ਨੂੰ ਪਿਤਾ ਜੀ ਪਾਠਸ਼ਾਲਾ ਵਿੱਚ ਲੈ ਕੇ ਆਏ, ਉਸ ਵੇਲੇ ਪਾਂਧੇ ਨੇ ਹੱਥ ਜੋੜ ਇਹ ਬਚਨ ਕਹੇ ਸੀ ਕਿ ਹੇ ਮਹਿਤਾ ਕਾਲੂ ਜੀ, ਸਭ ਵਿੱਦਿਆ ਕੇ ਕਰਤਾ ਜਾਲਾ, ਇਨ ਪੜ੍ਹਨੇ ਨਹਿ ਪਰਹੁ ਖਿਆਲਾ। ਇਹ ਤਾਂ ਸਾਰੀਆਂ ਵਿੱਦਿਆ ਦੇ ਕਰਤਾ ਹਨ, ਸਾਰੀਆਂ ਵਿੱਦਿਆ ਨੂੰ ਪੈਦਾ ਕਰਨ ਹਾਰੇ ਨੇ, ਦੁਨਿਆਵੀ ਉਸਤਾਦ ਕੋਲੋਂ ਇਹਨਾਂ ਨੂੰ ਕਿਸੇ ਨੂੰ ਪੜ੍ਹਾਉਣ ਦੇ ਖਿਆਲ ਵਿੱਚ ਨਾ ਪਵੋ। ਇਹ ਤਾਂ ਆਪ ਸਭ ਵਿੱਦਿਆ ਦੇ ਪੈਦਾ ਕਰਨ ਹਾਰੇ ਨੇ। ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਨ ਹਾਰ, ਬਿਨਾਂ ਪੜ੍ਹਾਇਆ ਹੀ ਪੜ੍ਹੇ ਹੋਏ ਹਨ, ਹੋਰਨਾਂ ਨੂੰ ਪੜ੍ਹਾਉਣ ਵਾਲੇ ਹਨ। ਸੋ ਇਉਂ ਸਤਿਗੁਰੂ ਜੀ ਨੇ ਗੁਰਬਾਣੀ ਦੇ ਸ਼ਬਦ ਉਚਾਰਨੇ ਆਰੰਭ ਕੀਤੇ ਸੀ। ਫਿਰ ਇਸ ਤੋਂ ਬਾਅਦ ਜਦੋਂ ਕੁਤਬਦੀਨ ਮੁੱਲਾਂ ਦੇ ਕੋਲੇ ਸਤਿਗੁਰੂ ਜੀ ਨੂੰ ਫਾਰਸੀ ਪੜ੍ਹਾਉਣ ਦੇ ਨਾਲ ਖਿਆਲ ਨਾਲ ਪਿਤਾ ਜੀ ਲੈ ਗਏ ਸਨ, ਮੁੱਲਾਂ ਨੇ ਉਸ ਵਕਤ ਪੱਟੀ ਉੱਪਰ ਅਲਫ ਲਿਖ ਕੇ ਸੋ ਪੜ੍ਹਾਈ ਆਰੰਭ ਕੀਤੀ ਸੀ, ਜੋ ਉਰਦੂ ਫਾਰਸੀ ਦਾ ਪਹਿਲਾ ਅੱਖਰ ਹੈ। ਸਤਿਗੁਰੂ ਮਹਾਰਾਜ ਨੇ ਅਰਥ ਪੁੱਛਿਆ ਸੀ, ਮੁੱਲਾਂ ਜੀ ਇਸ ਦਾ ਅਰਥ ਕੀ ਹੈ, ਇਸ ਦਾ ਮਤਲਬ ਕੀ ਹੈ? ਮੁੱਲਾਂ ਜੀ ਕਹਿਣ ਲੱਗੇ, ਅਲਫ ਜੋ ਹੈ ਇਹ ਵਰਣਮਾਲਾ ਦਾ ਪਹਿਲਾ ਅੱਖਰ ਹੈ, ਸੋ ਇਹ ਐੜੇ ਦੀ ਆਵਾਜ਼ ਜਾਂ ਕੂੜੇ ਦੀ ਆਵਾਜ਼ ਵੀ ਦਿੰਦਾ ਹੈ, ਕਿਸੇ ਅੱਖਰ ਦੇ ਪਿੱਛੇ ਲੱਗਣ ਤੋਂ ਕੰਨੇ ਦੀ ਆਵਾਜ਼ ਦਿੰਦਾ ਹੈ, ਹੋਰ ਤਾਂ ਇਸਦਾ ਆਪਣਾ ਇਕੱਲੇ ਦਾ ਕੋਈ ਮਤਲਬ ਨਹੀਂ, ਕੋਈ ਅਰਥ ਨਹੀਂ। ਮਹਾਰਾਜ ਕਹਿਣ ਲੱਗੇ, ਜੇ ਤੁਸੀਂ ਨਹੀਂ ਜਾਣਦੇ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ। ਅਲਫ ਦੀ ਸ਼ਕਲ ਹੈ ਏਕੇ ਵਰਗੀ, ਇਹ ਇੱਕ ਅਕਾਲ ਦਾ ਜਨਾਇਕ ਹੈ, ਸਿੱਖਿਆ ਦਿੰਦਾ ਕਿ ਉਸ ਇੱਕ ਪਰਮੇਸ਼ਰ ਦੇ ਨਾਲ ਜੁੜਨਾ ਚਾਹੀਦਾ। ਹੈਰਾਨ ਰਹਿ ਗਿਆ ਸੀ ਮੁੱਲਾ ਵੀ। ਸਤਿਗੁਰੂ ਜੀ ਨੇ ਉਦੋਂ ਤਿਲੰਗ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਸੀ, ਯਕ ਅਰਜ ਗੁਫਤਮ ਪੇਸ ਤੋ ਦਰਗੋਸ ਗੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮਸਰ ਮੂਏ ਅਜ਼ਰਾਈਲ ਗ੍ਰਫਤ ਹੈ ਦਿਲ ਹੇਚ ਨਾ ਦਾਨੀ। ਮੁੱਲਾਂ ਵੀ ਚਰਣਾ ਤੇ ਇਕੱਠਾ। ਇਸ ਤੋਂ ਉਪਰੰਤ ਤਾਂ ਸਤਿਗੁਰਾਂ ਨੇ ਇਹ ਗੁਰਬਾਣੀ ਉਚਾਰਨ ਦਾ ਮਹਾਨ ਸਿਲਸਿਲਾ ਜੋ ਸੀ ਅੱਗੇ ਜਾਰੀ ਰੱਖਿਆ। ਵੈਦ ਹਰਦਾਸ ਪ੍ਰਤੀ ਉਪਦੇਸ਼, ਵੈਦ ਬੁਲਾਇਆ ਵੈਦ ਕੀ ਪਕੜ ਢੋਲੇ ਬਾਂਹ, ਭੋਲਾ ਵੈਦ ਨਾ ਜਾਣੇ ਕਰਕ ਕਰੇਜੇ ਮਾਹ। ਔਰ ਇਸੇ ਤਰ੍ਹਾਂ ਸੁਲਤਾਨਪੁਰ ਦੇ ਵਿੱਚ ਰਹਿੰਦਿਆਂ ਵੀ ਬਾਣੀ ਦੇ ਬੇਅੰਤ ਸ਼ਬਦ ਆਪ ਜੀ ਨੇ ਉਚਾਰਨ ਕੀਤੇ। ਫਿਰ ਜੇ ਸੰਸਾਰ ਦੀਆਂ ਉਦਾਸੀਆਂ ਆਰੰਭ ਕੀਤੀਆਂ, ਯਾਤਰਾਵਾਂ ਆਰੰਭ ਕੀਤੀਆਂ ਨੇ, ਜਿੱਥੇ ਜਿੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਏ, ਪਰਮ ਪਵਿੱਤਰ ਉਪਦੇਸ਼ ਗੁਰਬਾਣੀ ਉਚਾਰਨ ਕਰਕੇ ਬਖਸ਼ਿਸ਼ ਕੀਤਾ। ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਲਿਆ, ਰਾਗ ਵਿਦਿਆ ਦੀ ਦਾਤ ਬਖਸ਼ੀ, ਰਬਾਬ ਬਖਸ਼ਿਸ਼ ਕੀਤੀ। ਔਰ ਜਦ ਵੀ ਸਤਿਗੁਰੂ ਮਹਾਰਾਜ ਜੀ ਨੇ ਕਿਸੇ ਨੂੰ ਕੋਈ ਉਪਦੇਸ਼ ਦੇਣਾ ਹੁੰਦਾ, ਹਜ਼ੂਰ ਬਚਨ ਕਰਿਆ ਕਰਦੇ ਮਰਦਾਨਿਆਂ, ਰਬਾਬ ਵਜਾ ਬਾਣੀ ਆਈ ਹੈ, ਸੋ ਇਉਂ ਬਾਣੀ ਉਚਾਰਨ ਕਰਦੇ। ਜਦ ਆਪਣਾ ਚਿੱਤ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦਾ ਮਹਾਰਾਜ ਜੀ ਦਾ ਕਰਦਾ, ਤਾਂ ਉਦੋਂ ਬਚਨ ਇਹੀ ਉਚਾਰਨ ਕਰਿਆ ਕਰਦੇ ਮਰਦਾਨਿਆਂ, ਰਬਾਬ ਵਜਾ ਕਾਈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ। ਇਉਂ ਹਜ਼ੂਰ ਨੇ ਬਾਣੀ ਰਾਹੀਂ ਹੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਔਰ ਨਾਲ ਦੀ ਨਾਲ ਕੁੱਲ ਲੋਕਾਈ ਉੱਪਰ ਇਹ ਵੀ ਮਹਾਨ ਪਰ ਉਪਕਾਰ ਕੀਤਾ ਕਿ ਉਸ ਬਾਣੀ ਨੂੰ ਆਪ ਲਿਖਤੀ ਸਰੂਪ ਵੀ ਬਖਸ਼ਿਸ਼ ਕੀਤਾ। ਸੋ ਸਤਿਗੁਰੂ ਜੀ ਨੇ ਦੇਪਾਲਪੁਰ ਵਿਖੇ ਇੱਕ ਕੋੜੀ ਸੇਠ ਤੇ ਕਿਰਪਾ ਕਰਦਿਆਂ ਹੋਇਆਂ ਸ਼ਬਦ ਉਚਾਰਨ ਕੀਤਾ ਸੀ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਤੁਲੰਬੇ ਨਗਰ ਵਿੱਚ ਜੇ ਸੱਜਣ ਠੱਗ ਵਰਗਿਆਂ ਕੋਲੇ ਪਹੁੰਚਦੇ ਨੇ, ਤਾਂ ਸੂਹੀ ਰਾਗ ਵਿੱਚ ਪਾਵਨ ਸ਼ਬਦ ਉਚਾਰਨ ਕਰਕੇ ਹੀ ਉਸ ਦੀ ਆਤਮਾ ਨੂੰ ਟੁੰਬਦੇ ਹਨ। ਉੱਜਲ ਕਹਿਹਾ ਚਿਲਕਣਾ ਘੋਟਮ ਕਾਲਣੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸੰਨ। ਇਉਂ ਗੁਰਬਾਣੀ ਰਾਹੀਂ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਕੇ ਸਤਿਗੁਰਾਂ ਨੇ ਜੀਵਨ ਵਿੱਚ ਤਬਦੀਲੀਆਂ ਲਿਆ ਦਿੱਤੀਆਂ। ਚੋਰਾਂ ਨੂੰ, ਡਾਕੂਆਂ ਨੂੰ, ਧਾੜਵੀਆਂ ਨੂੰ ਸਤਿਗੁਰੂ ਮਹਾਰਾਜ ਨੇ ਸੰਤ ਬਣਾ ਦਿੱਤਾ। ਔਰ ਜਿਹੜੇ ਧਰਮ ਦਾ ਦਾਅਵਾ ਕਰਨ ਵਾਲੇ ਪਰ ਧਰਮ ਦੀਆਂ ਰੀਤਾਂ ਤੋਂ ਸੱਖਣੇ ਸਨ, ਸਿੱਧ, ਜਤੀ, ਜੋਗੀ, ਪੀਰ, ਨਾਥ ਔਰ ਔਲੀਏ, ਪੈਗੰਬਰ, ਪੰਡਿਤ, ਮੁੱਲਾਂ, ਜਿੰਨੇ ਵੀ ਜਾਂ ਸਨ, ਸਤਿਗੁਰਾਂ ਨੇ ਸਾਰਿਆਂ ਨੂੰ ਪਾਵਨ ਬਾਣੀ ਰਾਹੀਂ ਹੀ ਸ਼ੁਭ ਸਿੱਖਿਆ ਦੇ ਕੇ ਵਾਹਿਗੁਰੂ ਦੇ ਨਾਮ ਨਾਲ ਜੋੜਿਆ। ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਪੰਜਾਂ ਹੀ ਸਤਿਗੁਰਾਂ ਨੇ ਮਹਾਨ ਬਾਣੀ ਦੇ ਸ਼ਬਦ ਉਚਾਰਨ ਕਰ ਕਰਕੇ ਇਸ ਬਾਣੀ ਦਾ ਸੰਗ੍ਰਹਿ ਜੋ ਸੀ ਇਕੱਤਰ ਕੀਤਾ। ਔਰ ਪੰਚਮ ਪਾਤਸ਼ਾਹੀ ਨੇ ਪੰਜਾਂ ਸਤਿਗੁਰਾਂ ਦੀ ਬਾਣੀ ਨੂੰ ਇੱਕ ਜਗ੍ਹਾ ਤੇ ਇਕੱਤਰ ਕਰ, ਔਰ ਨਾਲ ਦੀ ਨਾਲ ਵਾਹਿਗੁਰੂ ਦੇ ਭਗਤ ਜਿਨ੍ਹਾਂ ਨੇ ਇੱਕ ਅਕਾਲ ਦੀ ਇੱਕ ਪਰਮੇਸ਼ਰ ਦੀ ਭਗਤੀ ਆਰਾਧਨਾ ਕੀਤੀ, ਵਾਹਿਗੁਰੂ ਦੇ ਨਾਲ ਇੱਕ ਮਿੱਕ ਹੋਏ, ਔਰ ਜਿਨ੍ਹਾਂ ਦੀ ਪਰਮ ਪਵਿੱਤਰ ਬਾਣੀ ਗੁਰੂ ਕੀ ਬਾਣੀ ਦੇ ਆਸ਼ੇ ਮੁਤਾਬਕ ਮੇਲ ਖਾਂਦੀ ਸੀ, ਉਹਨਾਂ 15 ਭਗਤਾਂ ਦੀ ਬਾਣੀ ਨੂੰ ਵੀ ਸਤਿਗੁਰੂ ਮਹਾਰਾਜ ਨੇ ਸਤਿਕਾਰ ਦਿੱਤਾ। ਭੱਟ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਏ, ਸਤਿਗੁਰਾਂ ਦੀ ਉਸਤਤ ਵਿੱਚ ਬਚਨ ਉਚਾਰਨ ਕੀਤੇ ਸਵਈਆਂ ਦੇ ਰੂਪ ਵਿੱਚ, ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੇ ਭਲੇ ਦੇ ਵਾਸਤੇ ਦਰਜ ਕੀਤੇ। ਭਾਈ ਮਰਦਾਨਾ ਜੀ ਦੇ ਸ਼ਬਦ, ਭਾਈ ਸੁੰਦਰ ਜੀ ਦੀ ਉਚਾਰਨ ਕੀਤੀ ਹੋਏ ਰਾਮਕਲੀ ਸੱਦ, ਔਰ ਰਾਮਕਲੀ ਰਾਗ ਵਿੱਚ ਹੀ ਰਾਏ ਸੱਤੇ ਬਲਵੰਡ ਦੀ ਉਚਾਰਨ ਕੀਤੀ ਵਾਰ। ਇਉਂ ਕੁੱਲ ਬਾਣੀ ਦਾ ਅਮੋਲਕ ਖਜ਼ਾਨਾ ਇੱਕ ਜਗ੍ਹਾ ਇਕੱਤਰ ਕਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਪਾਦਨਾ ਕਰਕੇ ਕੌਮ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਹਾਨ ਪਰ ਉਪਕਾਰ ਕੀਤਾ। ਛੇਵੇਂ, ਸੱਤਵੇਂ, ਅੱਠਵੇਂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਹੋਰ ਸ਼ਬਦ ਨਹੀਂ ਉਚਾਰਨ ਕੀਤੇ, ਬਲਕਿ ਗੁਰੂ ਕੀ ਬਾਣੀ ਦਾ ਪ੍ਰਚਾਰ ਕੀਤਾ, ਬਾਣੀ ਦੇ ਨਾਲ ਜੁੜਨ ਦੀ ਪ੍ਰੇਰਣਾ ਸੰਗਤਾਂ ਨੂੰ ਦਿੱਤੀ, ਔਰ ਗੁਰਬਾਣੀ ਦਾ ਅਦਬ ਸਤਿਕਾਰ ਕਰਨ ਦੀ ਵੀ ਪ੍ਰੇਰਣਾ ਗੁਰੂ ਗਰੀਬ ਦਵਾਸ ਜੀ ਨੇ ਸੰਗਤਾਂ ਨੂੰ ਬਖਸ਼ੀ। ਇਤਿਹਾਸ ਵਰਣਨ ਕਰਦਾ ਹੈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਝੇ ਦੇ ਵਿੱਚ ਬਿਆਸ ਦਰਿਆ ਦੇ ਕਿਨਾਰੇ ਰੋਹੇਲੇ ਪਿੰਡ ਦੇ ਨਜ਼ਦੀਕ ਵੈਰੀਆਂ ਦੀ ਚੜ੍ਹ ਕੇ ਆਈ ਫੌਜ ਦਾ ਮੁਕਾਬਲਾ ਕਰ ਜੀਵਨ ਦੀ ਦੂਸਰੀ ਜੰਗ ਜਿੱਤਦਿਆਂ ਹੋਇਆਂ, ਜੋ ਜਲੰਧਰ ਦਾ ਸੂਬਾ ਅਬਦੁਲ ਖਾਨ ਭਗਵਾਨ ਦਾਸ ਘੇਰੜ ਖੱਤਰੀ ਗੁਰੂ ਘਰ ਨਾਲ ਈਰਖਾ ਕਰਨ ਵਾਲਾ ਜੋ ਛੋਟੀ ਜਿਹੀ ਝੜਪ ਵਿੱਚ ਸਿੱਖਾਂ ਦੇ ਹੱਥੋਂ ਮਾਰਿਆ ਗਿਆ ਸੀ ਉਸ ਦਾ ਪੁੱਤਰ ਕਰਮ ਚੰਦ, ਚੰਦੂ ਦਾ ਪੁੱਤਰ ਰਤਨ ਚੰਦ ਇਹ ਸਾਰੇ ਹਮਲਾ ਕਰਕੇ ਆਏ ਸਨ। ਸਭ ਨੂੰ ਮੌਤ ਦੇ ਘਾਟ ਸੁਆ ਕੇ ਜੰਗ ਜਿੱਤ ਕੇ ਸਤਿਗੁਰੂ ਜੀ ਨੇ ਹਰਗੋਬਿੰਦਪੁਰ ਪਾਵਨ ਪਵਿੱਤਰ ਨਗਰ ਵਸਾਇਆ। ਇਸ ਨਗਰ ਦਾ ਇਹ ਨਾਮ ਬਾਬਾ ਬੁੱਢਾ ਜੀ ਨੇ ਰੱਖਿਆ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਬਦੁਲ ਖਾਨ ਉਸ ਦੇ ਪੁੱਤਰਾਂ ਔਰ ਕਰਮਚੰਦ ਰਤਨਚੰਦ ਸਾਰਿਆਂ ਦੀਆਂ ਲਾਸ਼ਾਂ ਨੂੰ ਸੁਵਿਧੀਵਤ ਟਿਕਾਣੇ ਲਗਾ ਕੇ ਮੁਸਲਮਾਨ ਜਰਨਾਲਿਆਂ ਦੀਆਂ ਲਾਸ਼ਾਂ ਨੂੰ ਉਹਨਾਂ ਦੇ ਧਰਮ ਮੁਤਾਬਕ ਜ਼ਮੀਨ ਅੰਦਰ ਦਫ਼ਨ ਕਰ ਉੱਪਰ ਮਿੱਟੀ ਪਾ ਥੜਾ ਉਸਾਰ ਕੇ ਦਮਦਮਾ ਬਣਾ ਕੇ ਬੈਠੇ ਸੁਸ਼ੋਭਿਤ ਹੋਏ। ਔਰ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰ ਇਹ ਬਚਨ ਕੀਤਾ ਸੀ ਕਿ ਕੋਈ ਗੁਰੂ ਕਾ ਪਿਆਰਾ ਆਦਿ ਬਾਣੀ ਜੋ ਮੁੱਢ ਰੂਪ ਬਾਣੀ ਸ੍ਰੀ ਜਪਜੀ ਸਾਹਿਬ ਜੀ ਹੈ ਉਸ ਦਾ ਸਾਨੂੰ ਪਾਠ ਸਰਵਣ ਕਰਾਵੇ। ਲਗਾ ਮਾਤਰਾ ਦਾ ਪੂਰਨ ਤੌਰ ਤੇ ਖਿਆਲ ਰੱਖਦਿਆਂ ਹੋਇਆਂ ਸਮੂਹ ਲਗਾ ਮਾਤਰਾ ਦੇ ਉਚਾਰਨ ਸਮੇਤ ਇੱਕ ਮਨ ਇਕਾਗਰ ਚਿੱਤ ਹੋ ਕੇ ਨਿਸ਼ਕਾਮ ਹੋ ਕੇ ਜਿਹੜਾ ਕੋਈ ਗੁਰੂ ਕਾ ਪਿਆਰਾ ਸ੍ਰੀ ਜਪਜੀ ਸਾਹਿਬ ਸਰਵਣ ਕਰਾਵੇਗਾ ਉਸ ਨੂੰ ਮੂੰਹ ਮੰਗਿਆ ਫਲ ਗੁਰੂ ਘਰ ਤੋਂ ਪ੍ਰਾਪਤ ਹੋਵੇਗਾ। ਸਾਰੀ ਸੰਗਤ ਵਿੱਚੋਂ ਹਾਫਜ਼ਾਬਾਦ ਦੇ ਵਸਨੀਕ ਭਾਈ ਸਾਹਿਬ ਭਾਈ ਗੋਪਾਲਾ ਜੀ ਉੱਠੇ, ਗੁਰਚਰਨਾਂ ਵਿੱਚ ਬੇਨਤੀ ਕੀਤੀ ਸੀ, ਸਤਿਗੁਰੂ ਜੀ ਬਾਣੀ ਅਗਾਧ ਬੋਧ ਹੈ, ਅਸੀਂ ਵਿਚਾਰੇ ਜੀਵ ਕੀ ਹਾਂ ਕਿ ਗੁਰੂ ਕੀ ਬਾਣੀ ਨੂੰ ਸੰਪੂਰਨ ਤੌਰ ਤੇ ਸ਼ੁੱਧ ਪੜ੍ਹਨ ਦਾ ਦਾਅਵਾ ਕਰ ਸਕੀਏ। ਜੇ ਆਪ ਆਪਣੀ ਮਿਹਰ ਕਰੋ, ਕਿਰਪਾ ਕਰੋ, ਬਖਸ਼ਿਸ਼ ਕਰੋ ਸਤਿਗੁਰੂ ਜੀ, ਤਾਂ ਮੈਂ ਬਾਣੀ ਸਰਵਣ ਕਰਾਉਂਦਾ ਹਾਂ। ਲਿਖਿਆ ਹੈ ਇਤਿਹਾਸ ਵਿੱਚ, ਸਤਿਗੁਰੂ ਮਹਾਰਾਜ ਜੀ ਨੇ ਆਪਣੇ ਤੋਂ ਉੱਚਾ ਆਸਣ ਲਵਾਇਆ, ਉਸ ਆਸਣ ਉੱਪਰ ਗੁਰਬਾਣੀ ਦੇ ਅਦਬ ਸਤਿਕਾਰ ਹਿਤ ਭਾਈ ਗੋਪਾਲਾ ਜੀ ਨੂੰ ਬੈਠਾਇਆ। ਗੁਰੂ ਕਾ ਓਟ ਆਸਰਾ ਲੈ ਕੇ ਭਾਈ ਗੋਪਾਲਾ ਜੀ ਨੇ ਪਾਠ ਆਰੰਭ ਕੀਤਾ। ਜਦ ਅਰੰਭਲੇ ਪਵਿੱਤਰ ਲਫ਼ਜ਼ ਇੱਕ ਓਅੰਕਾਰ ਸਤਿਨਾਮ ਉਚਾਰਨ ਕੀਤੇ, ਸਤਿਗੁਰੂ ਮਹਾਰਾਜ ਨੇ ਹੱਥ ਜੋੜ ਕੇ ਭਾਈ ਸਾਹਿਬ ਜੀ ਵੱਲੇ ਗੁਰਬਾਣੀ ਦੇ ਸਤਿਕਾਰ ਵਜੋਂ ਸੀਸ ਝੁਕਾਇਆ। ਬਾਣੀ ਪੜ੍ਹ ਰਹੇ ਹਨ, ਲਗਾ ਮਾਤਰਾ ਦਾ ਪੂਰਨ ਉਚਾਰਨ ਕਰਦਿਆਂ ਹੋਇਆਂ ਮਨ ਬਿਰਤੀ ਨੂੰ ਇਕਾਗਰ ਕਰ ਭਾਈ ਗੋਪਾਲਾ ਜੀ ਗੁਰਬਾਣੀ ਦੇ ਪਾਠ ਸਿਮਰਨ ਵਿੱਚ ਲੀਨ ਹਨ। ਪਾਠ ਸੁਣਦਿਆਂ ਸੁਣਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮਨ ਅੰਦਰ ਵਿਚਾਰਦੇ ਨੇ ਕਿ ਗੁਰੂ ਕਾ ਪਿਆਰਾ ਬੜੀ ਸ਼ਰਧਾ ਭਾਵਨਾ ਦੇ ਨਾਲ ਅੰਮ੍ਰਿਤ ਰੂਪ ਗੁਰਬਾਣੀ ਜਪਜੀ ਸਾਹਿਬ ਸਰਵਣ ਕਰਾ ਰਿਹਾ ਹੈ, ਤੇ ਜਦ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਹੋਵੇਗੀ ਸਿੱਖ ਨੂੰ ਕੀ ਬਖਸ਼ਿਸ਼ ਦੇਵਾਂਗੇ, ਕੀ ਇਨਾਮ ਦਿੱਤਾ ਜਾਵੇ, ਕੀ ਬਖਸ਼ਿਸ਼ ਕੀਤੀ ਜਾਵੇ, ਸਿੱਖ ਨੇ ਬਾਣੀ ਸੁਣਾਈ ਹੈ ਭੇਟਾ ਕੀ ਕੀਤੀ ਜਾਵੇ। ਸਾਧ ਸੰਗਤ ਜੀ ਉਸ ਵਕਤ ਮਨ ਅੰਦਰ ਸਤਿਗੁਰੂ ਜੀ ਵਿਚਾਰ ਕਰਦੇ ਨੇ, ਧਨ ਦੌਲਤ ਦੀਆਂ ਥੈਲੀਆਂ ਨਹੀਂ, ਇਹ ਗੁਰਬਾਣੀ ਦਾ ਪੂਰਨ ਸਤਿਕਾਰ ਨਹੀਂ, ਕਿਸੇ ਇਲਾਕੇ ਦਾ ਰਾਜ ਭਾਗ ਉਹ ਵੀ ਤੁਛ ਹੈ, ਨਾਸਵੰਤ ਹੈ, ਖਤਮ ਹੋ ਜਾਣ ਵਾਲਾ ਹੈ, ਦੇਸ਼ ਦਾ ਰਾਜ ਇਹ ਵੀ ਗੁਰਬਾਣੀ ਦੀ ਪੂਰਨ ਕੀਮਤ ਨਹੀਂ, ਤ੍ਰੈਲੋਕੀ ਦਾ ਰਾਜ ਦੇ ਦੇਈਏ ਨਹੀਂ ਨਹੀਂ ਇਹ ਵੀ ਗੁਰਬਾਣੀ ਦਾ ਪੂਰਨ ਸਤਿਕਾਰ ਨਹੀਂ, ਗੁਰਬਾਣੀ ਦੇ ਬਰਾਬਰ ਤਾਂ ਕੁੱਲ ਬ੍ਰਹਿਮੰਡਾਂ ਦੀ ਕੋਈ ਵਸਤੂ ਪਹੁੰਚ ਹੀ ਨਹੀਂ ਸਕਦੀ। ਖਿਆਲ ਕੀਤਾ ਕਿ ਹੋਰ ਤਾਂ ਹੁਣ ਕੁਝ ਨਜ਼ਰ ਨਹੀਂ ਆਉਂਦਾ, ਭਾਈ ਸਾਹਿਬ ਭਾਈ ਗੋਪਾਲਾ ਜੀ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਵਡਿਆਈ ਜੋ ਗੁਰਤਾ ਗੱਦੀ ਹੈ ਇਹੀ ਬਖਸ਼ਿਸ਼ ਕਰ ਦੇਗੀ। ਇਹ ਖਿਆਲ ਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੋ ਆਪਣਾ ਗੋਡਾ ਉਠਾ ਲਿਆ ਸੀ, ਉੱਠਣ ਦੀ ਤਿਆਰੀ ਕਰ ਲਈ ਸੀ ਕਿ ਜਿਸ ਵੇਲੇ ਪਾਠ ਦੀ ਸੰਪੂਰਨਤਾ ਹੋਵੇਗੀ ਭਾਈ ਗੋਪਾਲਾ ਜੀ ਨੂੰ ਗੁਰਤਾ ਦੇ ਤਖ਼ਤ ਤੇ ਬੈਠਾ ਦੇਵਾਂਗੇ, ਪਰ ਸਤਿਗੁਰੂ ਮਹਾਰਾਜ ਦਾ ਗੁਰਬਾਣੀ ਵਿੱਚ ਹੀ ਇਹ ਪਾਵਨ ਫਰਮਾਨ ਹੈ, ਤਖ਼ਤ ਰਾਜਾ ਸੂਬ ਹੈ ਜੇ ਤਖ਼ਤ ਹੈ ਲਾਇਕ ਹੋਈ। ਸੋ ਮਨ ਨੂੰ ਭਾਵੀ ਨੇ ਐਸਾ ਪ੍ਰੇਰਿਆ ਭਾਈ ਗੋਪਾਲਾ ਜੀ ਦੇ, ਸਤਿਗੁਰੂ ਮਹਾਰਾਜ ਨੂੰ ਉੱਠਦਿਆਂ ਤੱਕ ਉੱਠਣ ਦੀ ਤਿਆਰੀ ਵੇਖ ਮਨ ਅੰਦਰ ਸੰਕਲਪ ਪੈਦਾ ਹੋ ਗਿਆ ਸੀ, ਫੁਰਨਾ ਆਇਆ, ਖਿਆਲ ਆਇਆ ਕਿ ਸਤਿਗੁਰੂ ਜੀ ਸੰਪੂਰਨ ਪਾਠ ਸਰਵਣ ਕੀਤੇ ਤੋਂ ਪਹਿਲਾਂ ਹੀ ਉੱਠ ਚੱਲੇ ਨੇ, ਕਿਧਰੇ ਮੈਂ ਗੁਰੂ ਕੀ ਕਿਸੇ ਬਖਸ਼ਿਸ਼ ਤੋਂ ਵਾਂਝਾ ਨਾ ਰਹਿ ਜਾਵਾਂ। ਮੇਰੇ ਚਿੱਤ ਦੀ ਇੱਛਾ ਹੈ ਕਿ ਕਾਬਲ ਦੀਆਂ ਸੰਗਤਾਂ ਜੋ 5 ਕੀਮਤੀ ਘੋੜੇ ਸਤਿਗੁਰਾਂ ਵਾਸਤੇ ਲੈ ਕੇ ਆਈਆਂ ਸਨ, 125,00,000 ਦੀ ਕਾਠੀ, ਉਸ ਤਰ੍ਹਾਂ ਵੀ ਘੋੜੇ ਬੜੇ ਕੀਮਤੀ, ਬੜੇ ਸੁੰਦਰ, ਦੁਰਲੱਭ ਜਾਤੀ ਦੇ ਘੋੜੇ, ਇੱਕ ਘੋੜਾ ਸਤਿਗੁਰੂ ਜੀ ਨੇ ਆਪਣੀ ਅਸਵਾਰੀ ਵਾਸਤੇ ਰੱਖਿਆ ਹੈ, ਇੱਕ ਬਹਾਦਰ ਬਾਬਾ ਵਿਧੀ ਚੰਦ ਜੀ ਨੂੰ ਬਖਸ਼ਿਆ ਹੈ, ਇੱਕ ਸੈਨਾਪਤੀ ਪੈਂਦੇ ਖਾਨ ਨੂੰ ਬਖਸ਼ਿਸ਼ ਕੀਤੀ ਹੈ, ਇੱਕ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਵਾਸਤੇ ਕਰਤਾਰਪੁਰ ਭੇਜ ਦਿੱਤਾ ਹੈ, 5ਵਾਂ ਘੋੜਾ ਤਬੇਲੇ ਵਿੱਚ ਅਜੇ ਵਾਧੂ ਬੱਝਾ ਖੜਾ ਹੈ, ਉਹ ਕਿਸੇ ਗੁਰਸਿੱਖ ਉੱਪਰ ਬਖਸ਼ਿਸ਼ ਨਹੀਂ ਹੋਈ, ਜੇ ਜੀਨ ਕਾਠੀ ਸਮੇਤ ਉਹ ਕੀਮਤੀ ਘੋੜਾ ਸਤਿਗੁਰੂ ਜੀ ਮੈਨੂੰ ਬਖਸ਼ਿਸ਼ ਕਰ ਦੇਣ ਤਾਂ ਮੇਰਾ ਮਨ ਬੜਾ ਪ੍ਰਸੰਨ ਹੋਵੇ। ਇਹ ਸੰਕਲਪ ਬਾਣੀ ਸੁਣਾਉਂਦਿਆਂ ਭਾਈ ਗੋਪਾਲਾ ਜੀ ਦੇ ਹਿਰਦੇ ਅੰਦਰ ਆਇਆ ਸੀ। ਸੋ ਉਸ ਵਕਤ ਮਨ ਦੀਆਂ ਜਾਣਨ ਹਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਚੌਂਕੜਾ ਮਾਰ ਪੂਰੇ ਟਿਕਾ ਵਿੱਚ ਸ਼ਸ਼ੋਭਿਤ ਹੋ ਗਏ ਬੈਠ ਗਏ। ਜਦ ਸੰਪੂਰਨ ਭੋਗ ਪਿਆ ਸਲੋਕ ਦੀਆਂ ਅੰਤਲੀਆਂ ਪੰਕਤੀਆਂ ਜਿਨੀ ਨਾਮ ਧਿਆਇਆ ਗਏ ਮਸਕਤ ਭਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਗੁਰਸਿੱਖ ਨੇ ਪੜੀਆਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਤਿਕਾਰ ਦੇ ਵਿੱਚ ਸੀਸ ਨਿਵਾਇਆ ਉੱਠ ਕੇ ਭਾਈ ਗੋਪਾਲਾ ਜੀ ਨੂੰ ਗਲਵਕੜੀ ਵਿੱਚ ਲੈ ਲਿਆ ਗੁਰਮੁਖਾ ਧੰਨ ਹੈ ਅੰਮ੍ਰਿਤ ਰੂਪ ਗੁਰਬਾਣੀ ਦਾ ਪਾਠ ਬੜੀ ਸ਼ਰਧਾ ਭਾਵਨਾ ਨਾਲ ਬੜੀ ਸ਼ੁੱਧਤਾ ਦੇ ਨਾਲ ਔਰ ਬੜੇ ਪ੍ਰੇਮ ਨਾਲ ਤੂੰ ਸਰਵਣ ਕਰਾਇਆ ਪਰ ਭਾਈ ਗੋਪਾਲਾ ਜੀ ਮਨ ਅੰਦਰ ਸੰਕਲਪ ਕਾਤੋਂ ਕਰ ਲਿਆ ਅਸੀਂ ਤਾਂ ਤੁਹਾਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਨ ਵਾਸਤੇ ਤਿਆਰ ਹੋ ਗਏ ਸਾਂ ਗੁਰਬਾਣੀ ਦਾ ਪੂਰਨ ਸਤਿਕਾਰ ਤਾਂ ਇਹੀ ਬਣਦਾ ਸੀ ਤੁਸਾਂ ਆਪਣੇ ਮਨ ਅੰਦਰ ਸੰਕਲਪ ਕਰ ਲਿਆ ਜੇ ਇਹ ਘੋੜੇ ਦਾ ਸੰਕਲਪ ਨਾ ਕਰਦੇ ਤਾਂ ਆਪਾਂ ਜ਼ਰੂਰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰ ਦੇਣੀ ਸੀ ਚਲੋ ਕੋਈ ਗੱਲ ਨਹੀਂ ਇਹ ਦਾਤ ਜਿੱਥੇ ਜਾਣੀ ਹੈ ਉੱਥੇ ਪਹੁੰਚੇਗੀ ਲਓ ਤੁਹਾਡੇ ਮਨ ਦਾ ਜੋ ਸੰਕਲਪ ਹੈ ਗੁਰੂ ਘਰੋਂ ਉਹ ਬਖਸ਼ਿਸ਼ ਹੋਵੇਗੀ ਭਾਈ ਬਿਧੀ ਚੰਦ ਜੀ ਨੂੰ ਕਹਿ ਕੇ ਸਤਿਗੁਰਾਂ ਤਬੇਲੇ ਵਿੱਚੋਂ ਘੋੜਾ ਮੰਗਵਾਇਆ ਉਹਨਾਂ ਸਮਿਆਂ ਦੀ ਸੋ 1,25,000 ਦੀ ਜੀਨ ਕਾਠੀ ਜੋ ਸੀ ਘੋੜੇ ਉੱਪਰ ਪਾਈ ਪੂਰੀ ਤਰ੍ਹਾਂ ਸ਼ਿੰਗਾਰ ਕੇ ਭਾਈ ਸਾਹਿਬ ਭਾਈ ਗੋਪਾਲਾ ਜੀ ਨੂੰ ਸਤਿਗੁਰਾਂ ਨੇ ਉਹ ਘੋੜੇ ਦੀ ਦਾਤ ਬਖਸ਼ਿਸ਼ ਕੀਤੀ ਫਿਰ ਫੁਰਮਾਨ ਕਰਨ ਲੱਗੇ ਖਜ਼ਾਨਚੀ ਨੂੰ ਕਹਿ ਕੇ ਸਤਿਗੁਰਾਂ ਨੇ ਸੋ ਮਾਇਆ ਦੀਆਂ ਥੈਲੀਆਂ ਖਜ਼ਾਨੇ ਵਿੱਚੋਂ ਮੰਗਵਾਈਆਂ ਮਹਾਰਾਜ ਨੇ ਫੁਰਮਾਇਆ ਗੋਪਾਲਾ ਜੀ ਘੋੜਾ ਲੈਣ ਦਾ ਸੰਕਲਪ ਤਾਂ ਤੁਹਾਡਾ ਸੀ ਤੁਹਾਡੀ ਇੱਛਾ ਸੀ ਘੋੜਾ ਲੈਣ ਦੀ ਇਹ ਤਾਂ ਤੁਹਾਡੀ ਇੱਛਾ ਪੂਰੀ ਕੀਤੀ ਕੁਝ ਆਪਣੇ ਵੱਲੋਂ ਵੀ ਬਖਸ਼ਿਸ਼ ਕਰਨਾ ਚਾਹੁੰਦੇ ਹਾਂ ਮਹਾਰਾਜ ਜੀ ਨੇ ਉਹ ਮਾਇਆ ਦੀਆਂ ਖੁਰਜੀਆਂ ਬਖਸ਼ਿਸ਼ ਕੀਤੀਆਂ ਲਓ ਤੁਹਾਡੀ ਸੋ ਜਨਮਾਂ ਜਨਮਾਂਤਰਾਂ ਦੀ ਗਰੀਬੀ ਆਪਾਂ ਕੱਟ ਦਿੱਤੀ ਪਰ ਭਾਈ ਗੋਪਾਲਾ ਜੀ ਅਜੇ ਵੀ ਬਖਸ਼ਿਸ਼ਾਂ ਦੇ ਕੇ ਸਾਡਾ ਮਨ ਰੱਜਿਆ ਨਹੀਂ ਗੁਰਬਾਣੀ ਮਹਾਨ ਹੈ ਅਜੇ ਵੀ ਪੂਰਨ ਤੌਰ ਤੇ ਸਾਡਾ ਮਨ ਤ੍ਰਿਪਤ ਨਹੀਂ ਹੋਇਆ ਕੁਝ ਹੋਰ ਬਖਸ਼ਿਸ਼ ਕਰਨਾ ਚਾਹੁੰਦੇ ਹਾਂ ਸੋ ਜਦੋਂ ਤੋਂ ਸੰਸਾਰ ਹੋਂਦ ਵਿੱਚ ਆਇਆ ਹੈ ਉਦੋਂ ਤੋਂ ਲੈ ਕੇ ਸੋ ਤੁਹਾਡੀਆਂ ਜਿੰਨੀਆਂ ਵੀ ਕੁਲਾਂ ਹੁਣ ਤੱਕ ਹੋਈਆਂ ਜਿੰਨੇ ਵੱਡੇ ਵਡੇਰੇ ਹੋਏ ਸਾਰਿਆਂ ਦਾ ਪਾਰ ਉਤਾਰਾ ਕੀਤਾ ਇੰਨੀ ਮਹਾਨ ਬਖਸ਼ਿਸ਼ ਸ੍ਰੀ ਜਪਜੀ ਸਾਹਿਬ ਦਾ ਇੱਕ ਪਾਠ ਸਰਵਣ ਕਰਕੇ ਸਤਿਗੁਰੂ ਨੇ ਭਾਈ ਗੋਪਾਲਾ ਉੱਪਰ ਕੀਤੀ ਸੀ ਗੁਰਬਾਣੀ ਦੀ ਮਹਾਨਤਾ ਸੰਗਤਾਂ ਵਿੱਚ ਉਜਾਗਰ ਕਰਾਈ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਕੀ ਬਾਣੀ ਦੇ ਅਦਬ ਸਤਿਕਾਰ ਦੀ ਸਿੱਖਿਆ ਇਉਂ ਦਿੱਤੀ ਸੀ ਜਦ ਕੀਰਤਪੁਰ ਸਾਹਿਬ ਵਿਖੇ ਆਪ ਜੀ ਪਲੰਘੇ ਉੱਪਰ ਆਪਣੇ ਆਰਾਮ ਦੇ ਵਕਤ ਬਿਰਾਜਮਾਨ ਸਨ ਸੰਗਤਾਂ ਦਾ ਜਥਾ ਦਰਸ਼ਨ ਕਰਨ ਵਾਸਤੇ ਆਇਆ ਸ਼ਬਦ ਪੜ੍ਹਦੇ ਆਉਂਦੇ ਸਨ ਸਤਿਗੁਰੂ ਜੀ ਅਚਨ ਚੇਤੀ ਕਾਹਲੀ ਨਾਲ ਆਪਣੇ ਪਲੰਘ ਤੋਂ ਉੱਠੇ ਸੋ ਇਉਂ ਕੁਝ ਗੋਡਾ ਪਾਵੇ ਨਾਲ ਵੀ ਵੱਜਾ ਸੱਟ ਵੀ ਲੱਗੀ ਪਹਿਰੇਦਾਰਾਂ ਸੇਵਾਦਾਰਾਂ ਪੁੱਛਿਆ ਸਤਿਗੁਰੂ ਕੀ ਗੱਲ ਹੜਬੜਾ ਕੇ ਇਉਂ ਕਿਵੇਂ ਉੱਠੇ ਹੋ ਬਚਨ ਕੀਤਾ ਸੀ ਕਿ ਦੇਖੋ ਭਾਈ ਸੰਗਤਾਂ ਗੁਰਬਾਣੀ ਦੇ ਸ਼ਬਦ ਪੜ੍ਹਦੀਆਂ ਆਉਂਦੀਆਂ ਨੇ ਗੁਰਬਾਣੀ ਦੇ ਸ਼ਬਦ ਪੜ੍ਹਦਿਆਂ ਸੰਗਤਾਂ ਆ ਰਹੀਆਂ ਨੇ ਉਹ ਸ਼ਬਦ ਪੜ੍ਹਦਿਆਂ ਨੀਵੀਂ ਜਗ੍ਹਾ ਤੇ ਬੈਠਣ ਔਰ ਆਪਾਂ ਪਲੰਘੇ ਉੱਪਰ ਪਏ ਹੋਈਏ ਇਹ ਗੁਰਬਾਣੀ ਦੇ ਸਤਿਕਾਰ ਵਿੱਚ ਫਰਕ ਪਵੇਗਾ ਗੁਰਬਾਣੀ ਦੀ ਬੇਅਦਬੀ ਹੋਵੇਗੀ ਉਹਨਾਂ ਦੇ ਆਉਣ ਤੋਂ ਪਲੰਘੇ ਉੱਪਰ ਲੇਟੇ ਲਈਏ ਇਹ ਵੀ ਗੁਰਬਾਣੀ ਦੀ ਬੇਅਦਬੀ ਹੈ ਇਸ ਲਈ ਗੁਰੂ ਕੀ ਬਾਣੀ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਣ ਵਾਸਤੇ ਕਾਹਲੀ ਨਾਲ ਉੱਠੇ ਹਾਂ ਬੇਨਤੀ ਕੀਤੀ ਪਹਿਰੇਦਾਰਾਂ ਸਤਿਗੁਰੂ ਜੀ ਬਾਣੀ ਵੀ ਤਾਂ ਪਹਿਲੇ ਸਰੂਪਾਂ ਵਿੱਚ ਆਪ ਜੀ ਨੇ ਹੀ ਉਚਾਰੀ ਹੈ ਹਜ਼ੂਰ ਨੇ ਫਰਮਾਇਆ ਸੀ ਗੁਰਸਿੱਖ ਪਿਆਰਿਓ ਗੁਰਬਾਣੀ ਜੋ ਹੈ ਇਹ ਸਾਡੇ ਇਸ ਮਨੁੱਖਾ ਸਰੂਪ ਦੀ ਰਚਨਾ ਨਹੀਂ ਬਲਕਿ ਧੁਰੋਂ ਅਕਾਲ ਪੁਰਖ ਵਾਹਿਗੁਰੂ ਦੀ ਇਹ ਪਾਵਨ ਪਵਿੱਤਰ ਬਖਸ਼ਿਸ਼ ਹੈ ਪੜ੍ਹੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਬਚਨ ਫੁਰਮਾਨ ਕੀਤਾ ਹੈ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਸਤਿਗੁਰਾਂ ਦੇ ਬਚਨ ਹਨ ਹਉ ਆਪੋ ਹਉ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀਓ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਫੁਰਮਾਇਆ ਹੈ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣ ਹੋ ਗੁਰ ਸਿੱਖ ਹੋ ਹਰ ਕਰਤਾ ਆਪ ਮੋਹ ਕਢਾਏ ਪੰਚਮ ਪਾਤਸ਼ਾਹ ਦਾ ਫੁਰਮਾਨ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਉਂ ਬਾਣੀ ਧੁਰੋਂ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਕੀਤੀ ਹੋਈ ਸੰਸਾਰ ਤੇ ਸਤਿਗੁਰਾਂ ਦੇ ਮੁਖ ਦੁਆਰਾ ਪ੍ਰਗਟ ਹੋਈ ਹੈ ਗੁਰਸਿੱਖ ਪਿਆਰਿਓ ਜੇ ਅਸੀਂ ਹੀ ਗੁਰਬਾਣੀ ਦਾ ਸਤਿਕਾਰ ਨਾ ਕਰੀਏ ਤਾਂ ਹੋਰ ਕਿਸੇ ਨੂੰ ਕੀ ਸਿੱਖਿਆ ਦੇਣੀ ਹੈ ਉਸ ਵਕਤ ਇਹ ਬਚਨ ਸਤਵੇਂ ਪਾਤਸ਼ਾਹ ਨੇ ਉਚਾਰੇ ਸੀ ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਯਾਸ ਭੈ ਸਾਗਰ ਤਰੈ ਜਿਹੜਾ ਗੁਰੂ ਕਾ ਸਿੱਖ ਗੁਰਬਾਣੀ ਦਾ ਭੈ ਔਰ ਅਦਬ ਸਤਿਕਾਰ ਆਪਣੇ ਮਨ ਅੰਦਰ ਰੱਖੇਗਾ ਹੋਰ ਕਿਸੇ ਯਤਨ ਤੋਂ ਬਿਨਾਂ ਸੰਸਾਰ ਤੋਂ ਉਸਦਾ ਪਾਰ ਉਤਾਰਾ ਹੋਵੇਗਾ ਨਾਲ ਦੂਸਰਾ ਬਚਨ ਵੀ ਕੀਤਾ ਜਿਨ ਭੈ ਅਦਬ ਨਾ ਬਾਣੀ ਧਾਰਾ ਜਨ ਸੋ ਸਿੱਖ ਨਹੀਂ ਹਮਾਰਾ ਜਿਸ ਨੇ ਗੁਰਬਾਣੀ ਦਾ ਅਦਬ ਸਤਿਕਾਰ ਔਰ ਭਾਉ ਆਪਣੇ ਮਨ ਅੰਦਰ ਨਹੀਂ ਰੱਖਿਆ ਜਾਣ ਲਵੋ ਕਿ ਉਹ ਕਦਾਚਿਤ ਸਾਡਾ ਸਿੱਖ ਹੀ ਨਹੀਂ ਹੋ ਸਕਦਾ ਗੁਰਬਾਣੀ ਦਾ ਸਤਿਕਾਰ ਜਿਸ ਦੇ ਮਨ ਅੰਦਰ ਨਹੀਂ ਸਾਧ ਸੰਗਤ ਜੀ ਇਤਿਹਾਸ ਜਾਣਦੇ ਹੋ ਆਪ ਜੀ ਕਿ ਸਤਿਗੁਰਾਂ ਨੇ ਇਹ ਬਚਨ ਕੇਵਲ ਕਹੇ ਹੀ ਨਹੀਂ ਜੇ ਗੁਰੂ ਕੀ ਬਾਣੀ ਦੇ ਸਤਿਕਾਰ ਵਿੱਚ ਆਪਣੇ ਲਖਤੇ ਜ਼ਿਗਰ ਆਪਣੇ ਹੀ ਪੁੱਤਰ ਰਾਮ ਰਾਏ ਨੇ ਫਰਕ ਪਾਇਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਨਾਲ ਕੋਈ ਰਿਆਇਤ ਨਹੀਂ ਸੀ ਵਰਤੀ। ਜਦ ਔਰੰਗਜ਼ੇਬ ਦੀ ਚਾਪਲੂਸੀ ਕਰਦਿਆਂ ਹੋਇਆਂ ਮਿੱਟੀ ਮੁਸਲਮਾਨ ਕੀ ਨੂੰ ਮਿੱਟੀ ਬੇਈਮਾਨ ਕਹਿ ਕੇ ਸੋ ਉਚਾਰਨ ਕੀਤਾ ਸੀ ਰਾਮ ਰਾਏ ਨੇ, ਸਤਿਗੁਰਾਂ ਨੇ ਸੋ ਉਸ ਨੂੰ ਸਿੱਖੀ ਵਿੱਚੋਂ ਛੇਕ ਦਿੱਤਾ ਸੀ, ਵਚਨ ਕੀਤਾ ਸੀ ਕਿ ਰਾਮ ਰਾਏ ਤੂੰ ਅੱਜ ਤੋਂ ਸਾਡਾ ਪੁੱਤਰ ਹੀ ਨਹੀਂ, ਸਾਡੇ ਮੱਥੇ ਨਹੀਂ ਲੱਗਣਾ, ਜਿੱਧਰ ਨੂੰ ਮੁੱਖ ਹੈ ਉੱਧਰ ਨੂੰ ਚਲਿਆ ਜਾ। ਸਿੱਖ ਸੰਗਤਾਂ ਪ੍ਰਤੀ ਵੀ ਹੁਕਮ ਜਾਰੀ ਕਰ ਦਿੱਤਾ ਸੀ ਕਿ ਰਾਮ ਰਾਏ ਨਾਲ ਕੋਈ ਕਿਸੇ ਤਰ੍ਹਾਂ ਦਾ ਮੇਲ ਮਿਲਾਪ ਨਾ ਰੱਖੇ। ਗੁਰਬਾਣੀ ਦੀ ਬੇਅਦਬੀ ਤੋਂ ਸਤਿਗੁਰੂ ਮਹਾਰਾਜ ਜੀ ਨੇ ਇੰਨਾ ਰੰਝ ਆਪਣੇ ਮਨ ਵਿੱਚ ਮੰਨਿਆ ਸੀ, ਇਹ ਬਚਨ ਜੋ ਸੀ ਸੱਚ ਕਰ ਦਿਖਾਏ ਕਿ ਜਿਨ ਭੈ ਅਦਬ ਨਾ ਬਾਣੀ ਧਾਰਾ ਜਾਂ ਨਾ ਹੁਸੋ ਸਿੱਖ ਨਹੀਂ ਹਮਾਰਾ। ਮਹਾਨ ਗੁਰੂ ਕੀ ਬਾਣੀ ਦੇ ਇਸ ਵਿਰਸੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਜੋੜਿਆ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਰੂਪ ਪਾਵਨ ਪਵਿੱਤਰ ਬਾਣੀ ਦੇ ਰਾਹੀਂ ਬਾਣੀ ਦੇ ਪ੍ਰਤਾਪ ਰਾਹੀਂ ਦਿੱਲੀ ਦੇ ਵਿੱਚ ਸੋ ਅਨੇਕਾਂ ਜੀਵਾਂ ਨੂੰ ਆਰੋਗਤਾ ਦੀ ਦਾਤ ਬਖਸ਼ਿਸ਼ ਕੀਤੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਵੈਰਾਗਮਈ ਗੁਰਬਾਣੀ ਦੇ ਸ਼ਬਦ ਉਚਾਰਨ ਕੀਤੇ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਨਵੇਂ ਸਿਰਿਓਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਵਾਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਨਾਲ ਦਰਜ ਕੀਤੀ। ਔਰ ਫਿਰ ਸਮਾਂ ਆਉਣ ਤੇ ਆਪਣੇ ਜੋਤੀ ਜੋਤ ਸਮਾਉਣ ਤੋਂ 3 ਦਿਨ ਪਹਿਲਾਂ ਕੱਤਕ ਸੁਦੀ ਦੂਜ ਸੰਮਤ 1765 ਬਿਕਰਮੀ ਵਾਲੇ ਦਿਨ ਸੱਚਖੰਡ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਵਿਖੇ ਗੁਰੂ ਗਰੀਬ ਨਿਵਾਸ ਜੀ ਨੇ ਗੁਰਬਾਣੀ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਕੇ ਬਚਨ ਕਹੇ ਸੀ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮਹਿਲੇ। ਗੁਰਬਾਣੀ ਗੁਰੂ ਦੇ ਲੜ ਸਤਿਗੁਰੂ ਮਹਾਰਾਜ ਨੇ ਸਾਨੂੰ ਲਾਇਆ। ਖਾਲਸਾ ਪੰਥ ਦੀ ਸਿਰਜਣਾ ਵੇਲੇ ਸਾਨੂੰ ਜਿੱਥੇ ਬਾਹਰੀ ਤੌਰ ਤੇ ਪੰਜ ਕਕਾਰੀ ਰਹਿਤ ਬਹਿਤ ਦੀ ਦਾਤ ਮਹਾਰਾਜ ਨੇ ਬਖਸ਼ੀ, ਉੱਥੇ ਅੰਤਰੀਵ ਤੌਰ ਤੇ ਸਿੱਖੀ ਦੀ ਪ੍ਰਪਕਤਾ ਲਈ ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸਵਾਈਏ ਚੌਪਈ, ਆਨੰਦ ਸਾਹਿਬ, ਇਹਨਾਂ ਪੰਜਾਂ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ, ਸ਼ਾਮ ਦੇ ਵਕਤ ਰਹਿਰਾਜ ਸਾਹਿਬ ਜੀ ਦਾ ਪਾਠ, ਰਾਤ ਨੂੰ ਕੀਰਤਨ ਸੋਹਿਲਾ, ਇਹ ਬਾਣੀ ਦਾ ਨਿਤਨੇਮ ਜੋ ਸੀ ਇਹ ਬਖਸ਼ਿਸ਼ ਕਰਕੇ ਪ੍ਰਪਕਤਾ ਕੀਤੀ ਕਿ ਜ਼ਰੂਰ ਬਰ ਜ਼ਰੂਰ ਗੁਰੂ ਕਾ ਸਿੱਖ ਬਾਣੀ ਪੜ੍ਹੇ, ਨਿਤਨੇਮ ਤੋਂ ਬਿਨਾਂ ਆਪਣਾ ਜੀਵਨ ਨਾ ਬਿਤਾਵੇ, ਬਾਣੀ ਨੂੰ ਗੁਰੂ ਕੇ ਸਿੱਖ ਦਾ ਜ਼ਰੂਰੀ ਅੰਗ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਣਾ ਦਿੱਤਾ। ਸਾਡਾ ਮਹਾਨ ਇਤਿਹਾਸ, ਸਾਡਾ ਅਮੋਲਕ ਵਿਰਸਾ, ਉਹ ਮਹਾਨ ਗੁਰਮੁਖ ਪਿਆਰੇ ਜਿਨ੍ਹਾਂ ਬੜੇ ਤਸੀਹੇ ਚੱਲ ਚੱਲ ਬੜੀਆਂ ਔਖਾਂ ਦਾ, ਮੁਸੀਬਤਾਂ ਦਾ, ਕਠਿਨਾਈਆਂ ਦਾ ਸਾਹਮਣਾ ਕਰ ਕਰਕੇ ਵੀ ਸਿੱਖੀ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਿਆ, ਉਹਨਾਂ ਦੇ ਅੰਤਰ ਆਤਮੇ ਵਿੱਚ ਪਾਵਨ ਪਵਿੱਤਰ ਬਾਣੀ ਹੀ ਵਸੀ ਹੋਈ ਸੀ ਜਿਸ ਦੇ ਸਦਕਾ ਉਹਨਾਂ ਨੂੰ ਇਹ ਅਦੁੱਤੀ ਹੌਸਲਾ ਔਰ ਸਤਿਗੁਰੂ ਦੀ ਕਿਰਪਾ ਨਾਲ ਅਨੋਖੀ ਦ੍ਰਿੜਤਾ ਹਾਸਲ ਹੋਈ। ਸੋ ਗੁਰਬਾਣੀ ਸਿੱਖੀ ਦਾ ਆਸਰਾ ਹੈ, ਗੁਰਬਾਣੀ ਸਿੱਖੀ ਦੀ ਓਟ ਹੈ, ਗੁਰਬਾਣੀ ਸਿੱਖੀ ਦੀ ਜੜ ਹੈ। ਆਪਾਂ ਜੁੜੀਏ ਗੁਰੂ ਕੀ ਬਾਣੀ ਦੇ ਨਾਲ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੈ ਅੰਧਿਆਰਾ, ਸੁਣ ਸੁਣ ਜੀਵਾਂ ਤੇਰੀ ਬਾਣੀ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਪਾਤਰ ਆਪਾਂ ਗੁਰੂ ਕੀ ਬਾਣੀ ਨਾਲ ਜੁੜ ਕੇ ਹੀ ਬਣ ਸਕਦੇ ਹਾਂ। ਬਾਣੀ ਪੜਿਆ ਕਰੀਏ, ਨਿਤਨੇਮ ਕਰਿਆ ਕਰੀਏ, ਔਰ ਬਾਣੀ ਉੱਪਰ ਅਥਾਹ ਔਰ ਅਟੁੱਟ ਸ਼ਰਧਾ ਰੱਖੀਏ, ਨਿਸ਼ਚਾ ਰੱਖੀਏ, ਭਰੋਸਾ ਰੱਖੀਏ। ਕਦੀ ਕਿੰਤੂ ਪਰੰਤੂ ਜਾਂ ਸ਼ੱਕ ਸੁਬੇ ਕੋਈ ਸ਼ੰਕਾਵਾਂ ਆਪਣੇ ਮਨ ਅੰਦਰ ਪ੍ਰਗਟ ਨਾ ਹੋਣ ਦਈਏ, ਪੈਦਾ ਨਾ ਹੋਣ ਦਈਏ। ਗੁਰਬਾਣੀ ਉੱਪਰ ਅਡੋਲ ਨਿਸ਼ਚਾ ਰੱਖਦਿਆਂ ਹੋਇਆਂ ਪਾਵਨ ਪਵਿੱਤਰ ਬਾਣੀ ਦੇ ਨਾਲ ਜੁੜ ਕੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਦੇ ਮਹਾਂਵਾਕ ਅਨੁਸਾਰ ਆਪਾਂ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਸਿੱਖੀ ਵਿੱਚ ਪਰਪੱਕ ਹੋਈਏ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੇ ਸਿਰਾਂ ਤੇ ਬਖਸ਼ਿਸ਼ ਭਰਿਆ ਹੱਥ ਰੱਖ ਕੇ ਬਾਣੀ ਔਰ ਬਾਣੀ ਦੀ ਪਰਫੈਕਟਤਾ ਬਖਸ਼ਿਸ਼ ਕਰਨ। ਗੁਰਚਰਨਾਂ ਵਿੱਚ ਅਰਦਾਸ ਬੇਨਤੀ ਹੈ, ਵਿਚਾਰ ਕਰਦਿਆਂ ਭੁੱਲਾਂ ਚੁੱਕਾਂ ਦੀ ਖਿਮਾ ਔਰ ਅੱਗੇ ਦੀ ਸਮਾਤ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।